दासी संगत प्रभु त्याग ए कर्म हमारे।
हे वाहिगुरु जी, आ साडे कर्म ने, आ साडिया करतूतां ने कि दासी संगत प्रभु त्याग। वाहिगुरु परमेश्वर नूं छड के दासी दी संगत करदी है। दासी कौन है? माया। असी वाहिगुरु परमेश्वर नूं छड के जिहड़ी उसकी दासी माया है ओहदी संगत करदे हां, माया नाल प्यार करदे हां ते वाहिगुरु परमेश्वर नूं भुल गए हां। दात प्यारी विसरिया दा तारा जाने नाही मरण विचारा, ए साडी हालत बनी हुई है।
तुम देवो सब किछ दया तार, हम अकिरत कन्हारे।
हे वाहिगुरु जी, तुसी तां दया तार के मेहर करके सानू सब कुछ देंदे हो। जिवें माता पिता अपने बच्चियां दा पूरा पूरा ख्याल रखदे ने, जिहड़ी भी उहनां दी कोई जरूरत हुंदी उहनूं पूरा करदे ने, इसे तरह हे वाहिगुरु जी तुसी दयालु कृपालु पिता समान हो, सब कुछ देंदे हो। हम अकिरत कनारे, पर असी ते अकिरत कण हां। असी ते आप जी दे कीते पारोपकारां नूं झट भुल जाने हां। यह मनुख किन्ना गुस्ताख है, उस वाहिगुरु ने किन्ने वड्डे वड्डे इहदे उत्ते पारोपकार कीते हन। जियो पाए पिंड जन साजिया, दिता पहनण खाण, पर यह मनुख कहिंदा मैनूं रब ने की दित्ता। आ जिवें कई जिहड़े नलायक पुत्र भी हुंदे ने, ओह भी अपने माता पिता नूं आख दिंदे ने तुसी सानूं की दित्ता, तुसी साडे लई की सोचिए। इस लई ऐसी इह गलती नहीं करनी चाहीदी। साहिब सतगुरु सच्चे पातशाह फरमाउंदे हन, हे वाहिगुरु जी तुसी ते दया धार के सब कुछ सानूं दिंदे हो, पर असी ऐसे अकिरत कण हां, आप जी दे कीते पारोपकारां नूं मिंट दे विच ही भुल जाने हां।
लाग परे तेरे दान स्यों नै चित खसमारे।
हे वाहिगुरु जी, साडी इह हालत है, असी तेरे दान दे विच ही लग पए हां। भाव जिहड़ियां दातां तुसां सानूं बख्शिश कीतियां ने, शरीर है, परिवार है, पदार्थ ने, कारोबार है, असी इन्हां चीजां दे नाल ही, रब दा दान ही है ना, असी कहड़ा कुछ नाल लेके आए हां। असी तेरे दान दे नाल लग पए हां, तेरे दान दे विच मोह प्यार कर रहे हां। नह चित खस मारे, साडे चित विच मालक नहीं वस रहा, भाव साडे चित विच तेरी याद नहीं आ रही ते दिन रात माया दा ही सिमरन करदे रहने हां। साडी इह हालत बनी हुई है, माया मन होना विसरै, मांगै दम्मा दम, सो प्रभ चित ना आवे नानक नहीं करम। असी तेरे दान दे विच लगे हुए हां, पर हे मालक तेरी याद साडे मन दे विच नहीं आ रहे।
तुझते बाहर किछ नहीं भव काटन हारे।
हे वाहिगुरु जी, तुहाडे हुक्म तों बाहर ते कुछ भी नहीं हो रहा। हुक्मै अंदर सब को, बाहर हुक्म ना कोई। जे साडे पासों कोई भुल भी हो रही है, सब कुछ तेरी है ते रजा दे विच ही। पाव काटन हारे, हे वाहिगुरु जी तुसी अपने भगतां दे पाव पैर नूं डर नूं कटन वाले हो।
कहो नानक सरण दयाल गुर लियो मुगद उधारे।
धन गुरु अर्जन देव महाराज सच्चे पातशाह बेनती करदे ने, हे दयालु सतगुरु जी असी तुहाडी शरण दे विच हां। हे गुरु परमेश्वर जी तुसी दया दे करो, असी तुहाडी शरण विच हां। लिहो मुगद उधारे, तुसी मेरे वर्गे मूर्ख नूं भी उधार दिओ। ठीक है भावे मैं मूर्ख हां, पर तुहाडी शरण विच आ के पै गया हां, ते भावे मैं भुलना भी करदा हां, गलतियां भी करदा हां, पर हुण तेरी शरण विच आ के पै गया, ते कृपा करो इस मूर्ख दा भी उधार कर लवो।
बिलावल महला पंजवां, दोष न काहू दीजिए प्रभ अपना त्याई है।
धन गुरु अर्जन देव महाराज सच्चे पातशाह उस वाहिगुरु दे चरणा दे विच फिर अरदास बेनती करदे ने, नाल सानूं सिख्या दिंदे हन। कही है काए प्यारे तुझ बिना, तुम दयाल स्वामी सब अवगण हमा रहाओ। ए है सिद्धांत रूप पंक्तियां, हे प्यारे प्रभु असी तेरे बिना होर किस पास जाके अपना दुख दसीए। तुम दयाल स्वामी, तू दयालु कृपालु साडा मालक है, सब अवगण हमा ते सारे विच साडे विच सारे ही अवगण ने। जेता समुंद सागर नीर भरिया, तेते अवगण हमारे, दया करो किश मेहरे पावो डोदे पत्थर तारे। साडे विच सारे ही अवगण ने, ਤੁਸੀਂ ਦਇਆ ਦੇ ਮਾਲਕ ਸਾਡੇ ਸਵਾਮੀ ਹੋ, ਤੁਸੀਂ ਸਾਡੇ ਸਾਰੇ ਔਗੁਣਾਂ ਨੂੰ ਮਾਫ ਕਰਨ ਵਾਲੇ ਹੋ। ਇਸ ਲਈ ਮਹਾਰਾਜ, ਅਸੀਂ ਆਪ ਜੀ ਤੋਂ ਬਿਨਾਂ ਹੋਰ ਕਿਹਦੇ ਪਾਸ ਜਾ ਕੇ ਆਪਣਾ ਦੁੱਖ ਦੱਸਣਾ ਹੈ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਦੋਸ਼ ਨ ਕਾਹੂ ਦੀਜੀਐ ਪ੍ਰਭ ਆਪਣਾ ਧਿਆਈ ਐ।
ਭਾਈ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਮਨੁੱਖ ਦਾ ਸੁਭਾਵ ਹੈ, ਜੇ ਤੇ ਕੋਈ ਚੰਗਾ ਕੰਮ ਕਰ ਲਵੇ ਜਿਹਦੇ ਵਿੱਚ ਇਹਨੂੰ ਲਾਭ ਹੋਵੇ, ਫਿਰ ਤੇ ਕਹਿੰਦਾ ਮੈਂ ਕੀਤਾ। ਜੇ ਕੋਈ ਮਾੜਾ ਕੰਮ ਕਰੇ ਤੇ ਫਿਰ ਦੂਜੇ ਸਿਰ ਦੋਸ਼ ਦਿੰਦਾ, ਬਈ ਮੈਂ ਨਹੀਂ ਸੀ ਇਹ ਕਰਨਾ, ਇਹ ਤੇ ਉਹਨੇ ਕਰਵਾਤਾ। ਪਰ ਸਤਿਗੁਰੂ ਕਹਿੰਦੇ ਨੇ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਸਤਿਗੁਰੂ ਕਹਿੰਦੇ ਨੇ, ਦੋਸ਼ ਕਿਸੇ ਸਿਰ ਦੇਣਾ ਯੋਗ ਨਹੀਂ ਹੈ, ਦੋਸ਼ ਨਾ ਕਾਹੂ ਦੀਜੀਐ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਪ੍ਰਭ ਆਪਣਾ ਧਿਆਈਆ ਤੇ ਆਪਣੇ ਮਾਲਕ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ।
ਜਿਤ ਸੇਵਿਆ ਸੁਖ ਹੋਏ ਕਨਾ ਮਨ ਸੋਈ ਗਾਈਐ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੀ ਸੇਵਾ ਕਰਕੇ ਸਾਨੂੰ ਬਹੁਤਾ ਸੁਖ ਪ੍ਰਾਪਤ ਹੋ ਜਾਂਦਾ ਹੈ ਜਾਂ ਬਹੁਤਾ ਸੁਖ ਪ੍ਰਾਪਤ ਹੋ ਸਕਦਾ ਹੈ, ਮਨ ਸੋਈ ਗਾਈਆ, ਆਪਣੇ ਮਨ ਨੂੰ ਕਹੋ, ਹੇ ਮਨ, ਹੇ ਪਿਆਰੇ, ਸਾਨੂੰ ਉਸੇ ਮਾਲਕ ਦਾ ਜਸ ਗਾਉਣਾ ਚਾਹੀਦਾ, ਉਸੇ ਮਾਲਕ ਦੀ ਸਿਫਤਸਲਾਹ ਕਰਨੀ ਚਾਹੀਦੀ ਹੈ, ਜਿਹਦੀ ਸੇਵਾ ਕਰਕੇ ਸਾਨੂੰ ਬਹੁਤਾ ਸੁਖ ਪ੍ਰਾਪਤ ਹੋ ਸਕਦਾ ਹੈ।
ਕਹੀਐ ਕਾਏ ਪਿਆਰੇ ਤੁਝ ਬਿਨਾ, ਤੁਮ ਦਿਆਲ ਸੁਆਮੀ ਸਭ ਅਵਗਨ ਹਮਾਰਾ।
ਵਾਹਿਗੁਰੂ ਦੇ ਚਰਨਾਂ ਵਿੱਚ ਇਉਂ ਬੇਨਤੀ ਕਰਨੀ ਹੈ, ਹੇ ਪਿਆਰੇ ਪ੍ਰਭੂ ਜੀ, ਅਸੀਂ ਤੇਰੇ ਬਿਨਾਂ ਹੋਰ ਕਿਸ ਪਾਸ ਜਾ ਕੇ ਆਪਣਾ ਦੁੱਖ ਰੋਈਏ, ਤੂੰ ਤੇ ਦਿਆਲੂ ਕਿਰਪਾਲੂ ਸਾਡਾ ਮਾਲਕ ਹੈ ਤੇ ਸਾਡੇ ਵਿੱਚ ਸਾਰੇ ਔਗਣ ਨੇ, ਅਸਾਂ ਆਪਣੇ ਭੁੱਲਾਂ ਨੂੰ, ਗੁਨਾਹਾਂ ਨੂੰ, ਪਾਪਾਂ ਨੂੰ ਬਖਸ਼ਾਉਣ ਦੀ ਖਾਤਰ ਤੇਰੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਹੈ, ਕਿਉਂਕਿ ਤੂੰ ਦਿਆਲੂ ਕਿਰਪਾਲੂ ਪਿਤਾ ਹੈ ਤੇ ਅਸੀਂ ਤੇਰੇ ਬਿਨਾਂ ਦੱਸ ਹੋਰ ਕਿਹਦੇ ਪਾਸ ਜਾ ਕੇ ਆਪਣਾ ਦੁੱਖ ਦੱਸੀਏ।
ਜੋ ਤੁਮ ਰਾਖੋ ਤਿਉ ਰਹਾਂ ਅਵਰ ਨਹੀਂ ਚਾਰਾ।
ਰਹਾਉ ਬਸਰਾਮ ਦੇ ਕੇ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਦਿਆਲੂ ਕਿਰਪਾਲੂ ਪਿਤਾ ਹੋ, ਜਿਵੇਂ ਤੁਸੀਂ ਸਾਨੂੰ ਰੱਖਦੇ ਹੋ ਅਸੀਂ ਉਸੇ ਤਰ੍ਹਾਂ ਹੀ ਰਹਿੰਦੇ ਹਾਂ, ਅਵਰ ਨਾ ਹੀ ਚਾਰਾ, ਸਾਡਾ ਤੇ ਮਹਾਰਾਜ ਹੋਰ ਕੋਈ ਚਾਰਾ ਜ਼ੋਰ ਚੱਲਦਾ ਹੀ ਨਹੀਂ ਹੈ।
ਨੀ ਧਰਿਆ ਧਰ ਤੇਰੀਆ ਇੱਕ ਨਾਮ ਅਧਾਰਾ।
ਹੇ ਵਾਹਿਗੁਰੂ ਜੀ, ਤੂੰ ਤੇ ਇੰਨੇ ਧਰਿਆ ਦੀ ਵੀ ਧਿਰ ਹੈ, ਨੀ ਧਰਿਆ ਧਰ ਤੇਰੀਆ, ਅਸੀਂ ਤੇ ਇੰਨੇ ਧਰੇ ਹਾਂ, ਭਾਵ ਨਿਉਟੇ ਹਾਂ, ਸਾਨੂੰ ਨਿਉਟਿਆਂ ਨੂੰ ਤੇਰੀ ਹੀ ਓਟ ਹੈ, ਤੇ ਇੱਕ ਨਾਮ ਅਧਾਰਾ, ਸਾਨੂੰ ਇੱਕ ਆਪ ਜੀ ਦੇ ਨਾਮ ਦਾ ਹੀ ਆਸਰਾ ਪ੍ਰਾਪਤ ਹੋਇਆ ਹੈ।
ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਤੁਸੀਂ ਕਰਦੇ ਹੋ ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ, ਤੁਸੀਂ ਜੋ ਵੀ ਕਰਦੇ ਹੋ ਸੋਈ ਭਲਾ, ਸਾਨੂੰ ਉਹੀ ਭਲਾ ਜਾਪਦਾ ਹੈ। ਮਨ ਲੇਤਾ ਮੁਕਤਾ, ਜਿਹੜਾ ਆਪਣੇ ਮਨ ਵਿੱਚ ਇਸ ਗੱਲ ਨੂੰ ਲੇਤਾ ਦਾ ਅਰਥ ਮੰਨ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ, ਭਾਵ ਇਸ ਗੱਲ ਨੂੰ ਸਵੀਕਾਰ ਕਰ ਲੈਂਦਾ ਹੈ ਵੀ ਜੋ ਵਾਹਿਗੁਰੂ ਕਰਦਾ ਹੈ ਉਹ ਸਾਡੇ ਭਲੇ ਦੀ ਖਾਤਰ ਕਰਦਾ ਹੈ, ਜਿਹੜਾ ਇਸ ਗੱਲ ਨੂੰ ਪ੍ਰਵਾਨ ਕਰ ਲੈਂਦਾ ਨਾ ਮੁਕਤਾ, ਫਿਰ ਉਹ ਜੀਵਨ ਮੁਕਤ ਹੋ ਜਾਂਦਾ, ਸਾਰੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ।
ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ।
ਹੇ ਵਾਹਿਗੁਰੂ, ਸਾਰੀ ਸਮਗਰੀ ਤਾਂ ਤੇਰੀ ਹੀ ਹੈ, ਭਾਵ ਜੋ ਦੁਨੀਆਂ ਦਾ ਪਦਾਰਥ ਹੈ, ਜੋ ਵਸਤੂ ਹੈ, ਹਰ ਚੀਜ਼ ਤੇਰੀ ਬਣਾਈ ਹੋਈ ਹੈ, ਭਾਵ ਇੱਕ ਰੇਤ ਦੇ ਕਿਣਕੇ ਤੋਂ ਲੈ ਕੇ ਵੱਡੇ ਵੱਡੇ ਪਹਾੜ ਤੇ ਸਭ ਕੁਝ ਉਸ ਵਾਹਿਗੁਰੂ ਦੀ ਰਚਨਾ ਹੀ ਹੈ ਨਾ, ਸਗਲ ਸਮੱਗਰੀ ਤੇਰੀ ਹੈ। ਹੇ ਵਾਹਿਗੁਰੂ, ਸਾਰੀ ਸਮੱਗਰੀ, ਸਾਰੀ ਹਰ ਚੀਜ਼ ਤੇਰੀ ਬਣਾਈ ਹੋਈ ਹੈ, ਸਭ ਤੇਰੀ ਜੁਗਤ ਹੈ ਤੇ ਸਾਰੀ ਤੇਰੀ ਹੀ ਜੁਗਤ ਵਰਤ ਰਹੀ ਹੈ, ਭਾਵ ਜਿਵੇਂ ਤੂੰ ਚਾਹੁੰਦਾ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਹਰ ਕੰਮ ਉਸ ਤਰੀਕੇ ਦੇ ਨਾਲ ਹੋ ਰਿਹਾ ਹੈ।
ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਭਾਵੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਮੇਰੇ ਮਾਲਕ ਵਾਹਿਗੁਰੂ ਨੂੰ ਪਾ ਜਾਵੇ ਉਹਦੇ ਚਰਨਾਂ ਵਿੱਚ, ਮੇਰੀ ਤੇ ਇਹੀ ਅਰਜੋਈ ਹੈ, ਚਰਨ ਪਖਾਰੋ ਕਰ ਸੇਵਾ, ਮਹਾਰਾਜ ਮੈਂ ਤੇ ਆਪ ਜੀ ਦੇ ਚਰਨਾਂ ਨੂੰ ਧੋਂਦਾ ਰਵਾਂ ਤੇ ਨਾਲ ਆਪ ਜੀ ਦੀ ਸੇਵਾ ਕਰਾਂ, ਮੈਂ ਆਪ ਜੀ ਦੀ ਸੇਵਾ ਕਰਕੇ ਆਪ ਜੀ ਦੇ ਚਰਨ ਧੋਵਾਂ, ਇਹ ਮੇਰੇ ਮਨ ਦੀ ਰੀਝ ਹੈ। ਜੇ ਠਾਕੁਰ ਮਾਲਕ ਜੀ ਆਪ ਜੀ ਨੂੰ ਪਾ ਜਾਵੇ ਤਾਂ ਮੈਨੂੰ ਆਪਣੀ ਇਹ ਸੇਵਾ ਬਖਸ਼ਿਸ਼ ਕਰ ਦਿਓ।
ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ।
ਹੋ ਕਿਰਪਾਲ ਦਿਆਲ ਪ੍ਰਭ, ਹੇ ਦਇਆ ਦੇ ਘਰ ਪਰਮ ਪਿਤਾ ਪਰਮਾਤਮਾ, ਤੂੰ ਮੇਰੇ ਤੇ ਪ੍ਰਸੰਨ ਹੋ, ਮੇਰੇ ਤੇ ਮਿਹਰ ਕਰ। ਨਾਨਕ ਗੁਣ ਗਾਵੇ, ਤੁਹਾਡਾ ਦਾਸ ਹਮੇਸ਼ਾ ਲਈ ਆਪ ਜੀ ਦੇ ਗੁਣ ਗਾਵੇ, ਇਹ ਮੇਰੇ ਤੇ ਮਿਹਰ ਕਰੋ ਤੇ ਮੈਂ ਆਪ ਜੀ ਦੇ ਚਰਨਾਂ ਦੀ ਸੇਵਾ ਕਰਾਂ ਤੇ ਨਾਲ ਆਪ ਜੀ ਦੇ ਗੁਣ ਗਾਉਂਦਾ ਰਵਾਂ। ਇਹ ਤੁਹਾਡੀ ਕਿਰਪਾ ਹੋਵੇ ਤਾਂ ਹੀ ਸਭ ਕੁਝ ਹੋ ਸਕਦਾ ਹੈ।
ਬਿਲਾਵਲ ਮਹੱਲਾ ਪੰਜਵਾਂ। ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੂਜੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਅੱਗੇ ਫੇਰ ਇਸ ਗਾਫਲ ਤੇ ਪ੍ਰਮਾਦੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ਆਖਦੇ ਹਨ, ਸਤਿਗੁਰ ਸੇਵਹੋ ਆਪਣਾ ਕਾਹੇ ਫਿਰੋ ਅਭਾਗੇ। ਉਹ ਭਾਗਾਂ ਦੇ ਮਾਰੇ ਹੋ, ਭਾਗਾਂ ਤੋਂ ਹੀਣੇ ਹੋ, ਤੁਸੀਂ ਆਪਣੇ ਸਤਿਗੁਰੂ ਦੀ ਸੇਵਾ ਕਰੋ। ਤੁਸੀਂ ਕਿਉਂ ਇੱਧਰ ਉੱਧਰ ਭਟਕਦੇ ਫਿਰਦੇ ਹੋ? ਦੇ ਕਸੁੰਬਾ ਰੰਗਲਾ ਕਾਹੇ ਭੂਲ ਲਾਗੇ। ਇਹ ਕਸੁੰਬੇ ਦਾ ਰੰਗ ਬੜਾ ਭੜਕੀਲਾ ਦੇਖ ਕੇ ਤੇ ਤੁਸੀਂ ਕਿਉਂ ਭੁੱਲ ਕੇ ਇਹਦੇ ਵਿੱਚ ਲੱਗੇ ਫਿਰਦੇ ਹੋ? ਮਾਇਆ ਦਾ ਰੰਗ, ਵਿਸ਼ਿਆਂ ਦਾ ਰੰਗ ਇਹ ਕਸੁੰਬੀ ਰੰਗ ਹੈ, ਬੜਾ ਭੜਕੀਲਾ ਰੰਗ ਹੈ। ਜਿਵੇਂ ਅੱਗ ਦਾ ਰੰਗ ਦੇਖਣ ਨੂੰ ਬੜਾ ਸੋਹਣਾ ਲੱਗਦਾ, ਜੇ ਕੋਈ ਅੱਗ ਦਾ ਰੰਗ ਸੋਹਣਾ ਵੇਖ ਕੇ ਉਹਦੇ ਵਿੱਚ ਹੱਥ ਪਾਵੇ ਉਹਨੇ ਸਾੜਨਾ ਹੀ ਹੈ ਨਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਮਾਇਆ ਦਾ ਰੰਗ ਹੈ, ਵਿਸ਼ਿਆਂ ਦਾ ਆਨੰਦ ਹੈ, ਕਸੁੰਬੀ ਰੰਗ ਹੈ, ਇਹਨੂੰ ਸੋਹਣਾ ਵੇਖ ਕੇ, ਭੜਕੀਲਾ ਦੇਖ ਕੇ ਤੁਸੀਂ ਕਿਉਂ ਵੀ ਭੁੱਲ ਕੇ ਇਹਦੇ ਵਿੱਚ ਲੱਗ ਗਏ ਹੋ? ਭਾਵ ਤੁਹਾਨੂੰ ਇਹਦੇ ਵਿੱਚ ਨਹੀਂ ਖਚਤ ਹੋਣਾ ਚਾਹੀਦਾ। ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਮਿਰਦ ਹਸੈ ਸਿਰ ਉਪਰੇ ਪਸੂਆ ਨਹੀਂ ਬੂਜੈ।
ਵੇਖ ਲੋ, ਜਿਹੜੀ ਮੌਤ ਹੈ ਉਹ ਤਾਂ ਇਸ ਜੀਵ ਦੇ ਸਿਰ ਉੱਤੇ ਖੜੀ ਹੱਸਦੀ ਹੈ, ਪਰ ਇਹ ਪਸੂ ਇਸ ਗੱਲ ਨੂੰ ਸਮਝਦਾ ਨਹੀਂ ਹੈ। ਜਿਵੇਂ ਇੱਕ ਵਾਰੀ ਭਗਤ ਕਬੀਰ ਜੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ, ਰਸਤੇ ਵਿੱਚ ਇੱਕ ਕੋਈ ਮਾਈ ਕੋਠੇ ਉੱਤੇ ਦੁੱਧ ਰੜਕ ਰਹੀ ਸੀ ਤੇ ਉਹਦਾ ਉੱਥੇ ਬੱਚਾ ਸੀ ਛੋਟਾ ਜਿਹਾ, ਉਹ ਨਾਲ ਉਹ ਵੀ ਖੇਡ ਰਿਹਾ ਸੀ। ਔਰ ਉਹ ਮਾਤਾ ਕੀ ਕਰਦੀ, ਉਹਦੇ ਕੋਲੇ ਇੱਕ ਗੇਂਦ ਸੀ ਔਰ ਉਹ ਜਿਹੜੀ ਗੇਂਦ ਸੀਗੀ ਤੇ ਉਹ ਰੋੜ ਦੇਵੇ ਤੇ ਬੱਚਾ ਉਸਨੂੰ ਚੱਕਣ ਵਾਸਤੇ ਚਲਿਆ ਜਾਵੇ ਤੇ ਉਧਰੋਂ ਉਹਨਾਂ ਚਿਰੋਂ ਮਾਤਾ ਦੁੱਧ ਰੜਕ ਲਵੇ। ਤੇ ਕਾਫੀ ਦੇਰ ਤੱਕ ਇਹ ਮਾਂ ਤੇ ਪੁੱਤ ਦੀ ਖੇਡ ਚੱਲ ਰਹੀ ਸੀ ਤੇ ਭਗਤ ਕਬੀਰ ਜੀ ਕੋਲ ਦੀ ਲੰਘੇ, ਕਿਉਂਕਿ ਉਹ ਇੱਕ ਅਨਭਵੀ ਮਹਾਂਪੁਰਖ ਸਨ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਕੋਈ ਭਾਣਾ ਵਰਤਣ ਵਾਲਾ ਹੈ। ਭਗਤ ਕਬੀਰ ਜੀ ਅੱਗੇ ਚਲੇ ਗਏ ਜਾ ਕੇ ਗੰਗਾ ਤੇ ਇਸ਼ਨਾਨ ਕਰਕੇ, ਜਦੋਂ ਵਾਪਸ ਮੁੜੇ ਤਾਂ ਕੀ ਹੋਇਆ ਵੀ ਉਸ ਘਰ ਦੇ ਵਿੱਚ ਸਿਆਪਾ ਹੋ ਰਿਹਾ ਸੀ, ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਭਗਤ ਕਬੀਰ ਜੀ ਖਲੋ ਗਏ। ਪੁੱਛਿਆ, ਭਾਈ ਕੀ ਗੱਲ ਹੋਈ? ਤਾਂ ਦੱਸਿਆ ਵੀ ਇੱਕ ਮਾਂ ਨੇ ਆਪਣੇ ਆਪ ਹੀ ਆਪਣੇ ਪੁੱਤਰ ਨੂੰ ਧੱਕਾ ਦੇ ਦਿੱਤਾ ਹੈ। ਉਹ ਕਿਵੇਂ? ਉਹ ਜਿਹੜੀ ਮਾਈ ਉੱਪਰ ਦੁੱਧ ਰਿੜਕੀਦੀ ਸੀ, ਉਸਨੇ ਥੋੜੀ ਜਿਹੀ ਜ਼ੋਰ ਦੀ ਖਿੱਦੋ ਮਾਰ ਦਿੱਤੀ ਤੇ ਜਿਹੜੀ ਉਹ ਗੇਂਦ ਸੀ ਤੇ ਉਹ ਕੋਠੇ ਤੋਂ ਹੇਠਾਂ ਜਾ ਡਿੱਗੀ। ਬੱਚਾ ਪੋਲਾ ਪਾਲਾ ਨਾਦਾਨ ਸੀ, ਉਹ ਵੀ ਉਸ ਗੇਂਦ ਨੂੰ ਪਕੜਨ ਲਈ ਜ਼ੋਰ ਦੀ ਪਿੱਛੇ ਦੌੜਿਆ ਤੇ ਉਹ ਵੀ ਕੋਠੇ ਤੋਂ ਹੇਠਾਂ ਜਾ ਡਿੱਗਿਆ, ਉਹਦੀ ਉੱਥੇ ਮੌਤ ਹੋ ਗਈ। ਉਸ ਵੇਲੇ ਭਗਤ ਕਬੀਰ ਜੀ ਨੇ ਵੈਰਾਗ ਤੇ ਪਿਆਰ ਦੇ ਵਿੱਚ ਆ ਕੇ ਇਹ ਸ਼ਬਦ ਉਚਾਰਨ ਕੀਤਾ ਸੀ ਵੀ ਵੇਖੋ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕਿ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਵੀ ਦੇਖ ਲੋ, ਮਾਤਾ ਤੇ ਸਮਝਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਤੇ ਉਹਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਇਹ ਉਮਰ ਤਾਂ ਦਿਨੋ ਦਿਨ ਘਟਦੀ ਜਾ ਰਹੀ ਹੈ। ਮੋਰ ਮੋਰ ਕਰ ਅਧਕ ਲਾਡ ਤਰ ਪੇਖਤ ਹੀ ਜਮ ਰਾਓ ਹਸੈ। ਮਾਂ ਤੇ ਆਪਣੇ ਪੁੱਤਰ ਨੂੰ ਇਹ ਮੇਰਾ ਮੋਰ ਹੈ, ਇਹ ਮੇਰਾ ਤਿੱਤਰ ਹੈ, ਇਸ ਤਰ੍ਹਾਂ ਦੇ ਨਾਮ ਲੈ ਕੇ ਬੁਲਾਉਂਦੀ ਹੈ, ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦਾ ਕਾਲ ਨੇੜੇ ਆਇਆ ਹੋਇਆ। ਮੋਰ ਮੋਰ ਕਰ ਅਧਕ ਲਾਡ ਤਰ ਪੇਖਤ ਹੀ ਜਮ ਰਾਓ ਹਸੈ। ਜਿਹੜਾ ਜਮ ਰਾਜ ਹੈ ਉਹ ਵੇਖ ਵੇਖ ਕੇ ਉਸ ਭੋਲੀ ਮਾਈ ਨੂੰ ਹੱਸ ਰਿਹਾ ਸੀ ਵੀ ਇਹ ਮਾਈ ਕਿਵੇਂ ਆਪਣੇ ਪੁੱਤਰ ਦੇ ਨਾਲ ਮੋਹ ਪਿਆਰ ਕਰ ਰਹੀ ਹੈ, ਲਾਡ ਲੜਾ ਰਹੀ ਹੈ, ਖੇਡਾਂ ਖੇਡ ਰਹੀ, ਪਰ ਇਹ ਥੋੜੇ ਦਿਨਾਂ ਦਾ ਹੀ ਪ੍ਰਾਹੁਣਾ ਹੈ। ਬਸ ਉਸ ਤੋਂ ਬਾਅਦ ਥੋੜੇ ਮਿੰਟਾਂ ਦੇ ਵਿੱਚ ਹੀ ਆ ਭਾਣਾ ਵਰਤ ਗਿਆ। ਸੋ ਇੱਥੇ ਸਤਿਗੁਰੂ ਜੀ ਵੀ ਫਰਮਾਉਂਦੇ ਨੇ, ਮਿਰਤ ਹੱਸੈ ਸਿਰ ਉਪਰੇ ਪਸੂਆ ਨਹੀਂ ਪੂਜੈ। ਜਿਹੜੀ ਮੌਤ ਹੈ ਮਨੁੱਖ ਦੇ ਸਿਰ ਉੱਤੇ ਖੜੀ ਹੱਸ ਰਹੀ ਹੈ, ਜਿਵੇਂ ਕੋਈ ਬੁੱਚੜ ਕੋਈ ਕਸਾਈ ਕਿਸੇ ਜਾਨਵਰ ਨੂੰ ਮਾਰਨ ਦੇ ਲਈ ਸਿਰ ਤੇ ਖੜਾ ਹੋਵੇ, ਉਹ ਤੇ ਖੁਸ਼ ਹੁੰਦਾ ਵੀ ਇਹ ਮੇਰਾ ਸ਼ਿਕਾਰ ਮੇਰਾ ਰੁਜ਼ਗਾਰ ਮੇਰੇ ਹੱਥ ਆਇਆ, ਪਰ ਉਹਦੀ ਉਹਨੂੰ ਮੌਤ ਸਾਹਮਣੇ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਜਿਹੜਾ ਇਹ ਕਾਲ ਹੈ, ਇਹ ਮੌਤ ਹੈ, ਸਾਡੇ ਸਿਰ ਉੱਤੇ ਖੜੀ ਹੱਸਦੀ ਹੈ, ਪਰ ਇਹ ਮਨੁੱਖ ਐਸਾ ਪਸ਼ੂ ਐਸਾ ਅਚੇਤ ਹੈ, ਐਸਾ ਗਾਫਲ ਐਸਾ ਇਹ ਬੇਸਮਝ ਹੈ, ਇਹ ਕਿਸੇ ਗੱਲ ਨੂੰ ਸਮਝਦਾ ਹੀ ਨਹੀਂ ਹੈ।
ਬਾਦ ਸਾਧ ਅਹੰਕਾਰ ਮੈਂ ਮਰਨਾ ਨਹੀਂ ਸੂਝੈ।
ਬਈ ਵੇਖ ਲੋ ਇਹ ਮਨੁੱਖ, ਬਾਦ ਦਾ ਅਰਥ ਹੈ ਝਗੜਿਆਂ ਦੇ ਵਿੱਚ, ਸਾਧ ਜਿਹੜੇ ਵਿਸ਼ਿਆਂ ਦੇ ਪਦਾਰਥਾਂ ਦੇ ਸਵਾਦ ਨੇ ਚਸਕੇ ਨੇ ਤੇ ਹੰਕਾਰ ਦੇ ਵਿੱਚ ਫਸਿਆ ਰਹਿੰਦੇ, ਮਰਨਾ ਨਹੀਂ ਸੂਝੈ। ਵੀ ਇਹ ਬਾਦ ਸਾਧ ਤੇ ਹੰਕਾਰ ਦੇ ਵਿੱਚ ਇਸ ਨੂੰ ਮਰਨਾ ਤੇ ਦਿਸਦਾ ਹੀ ਨਹੀਂ, ਕਿਉਂਕਿ ਮਨੁੱਖ ਝਗੜੇ ਵੀ ਇਸੇ ਲਈ ਕਰਦਾ ਹੈ, ਪਦਾਰਥਾਂ ਦੇ ਸਵਾਦ ਤੇ ਹੰਕਾਰ ਵੀ ਇਸੇ ਲਈ ਕਰਦਾ ਵੀ ਮੈਂ ਪਤਾ ਨਹੀਂ ਹਮੇਸ਼ਾ ਹੀ ਇੱਥੇ ਰਹਿਣਾ। ਜੇ ਕਿਸੇ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਬਈ ਮੈਂ ਇੱਥੇ ਹਮੇਸ਼ਾ ਤੇ ਰਹਿਣਾ ਨਹੀਂ, ਤੇ ਫਿਰ ਇੰਨਾ ਪਸਾਰਾ ਕਾਹਦੇ ਲਈ ਕਰਨਾ ਹੈ, ਫਿਰ ਤੇ ਉਹ ਗੱਲ ਹੈ ਜਿਵੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਪਿੱਛੇ ਬਚਨ ਆਏ ਸਨ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ, ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਇਉਂ ਬਾਤ ਸਾਧ ਹੰਕਾਰ ਦੇ ਵਿੱਚ ਇਹ ਮਨੁੱਖ ਮਰਨਾ ਭੁੱਲ ਗਿਆ, ਉਹਨੂੰ ਮਰਨਾ ਦਿਸਦਾ ਹੀ ਨਹੀਂ ਹੈ।
ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਅਭਾਗੇ ਕਰਮਾਂ ਦੇ ਮਾਰਿਓ, ਕਰਮਾਂ ਤੋਂ ਹੀਣਿਓ, ਤੁਸੀਂ ਆਪਣੇ ਸਤਿਗੁਰੂ ਦੀ ਸੇਵਾ ਕਰੋ, ਤੇ ਕਿਉਂ ਤੁਸੀਂ ਸੇਵਾ ਤੋਂ ਪਾਸੇ ਹਟ ਕੇ ਇੱਧਰ ਉੱਧਰ ਹੋਰ ਵਿਸ਼ੇ ਵਿਕਾਰਾਂ ਦੇ ਵਿੱਚ ਪਾਪਾਂ ਦੇ ਵਿੱਚ ਭਟਕਦੇ ਫਿਰਦੇ ਹੋ।
ਤੇ ਕਸੁੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਮਾਇਆ ਦਾ ਰੰਗ ਹੈ, ਕਸੁੰਬੀ ਰੰਗ ਹੈ ਤੇ ਬੜਾ ਭਟਕੀਲਾ ਹੈ, ਸ਼ੋਖ ਰੰਗ ਨੂੰ ਵੇਖ ਕੇ ਤੁਸੀਂ ਕਿਉਂ ਭੁੱਲ ਦੇ ਵਿੱਚ ਭੁੱਲ ਕੇ ਇਸ ਦੇ ਵਿੱਚ ਲੱਗ ਗਏ ਹੋ, ਭਾਵ ਇਹਨੇ ਤੁਹਾਡਾ ਸਾਥ ਨਹੀਂ ਦੇਣਾ। ਮਾਇਆ ਦੇ ਰੰਗ ਸਾਰੇ ਫਿੱਕੇ ਨੇ, ਆਉਂਦੇ ਸਮੇਂ ਇਹਨਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ।
ਕਰ ਕਰ ਪਾਪ ਦਰਬ ਕੀਆ ਵਰਤਣ ਕਹਿ ਤਾਈ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਮਨੁੱਖ ਦੀ ਇਹ ਫਿਤਰਤ ਹੈ, ਜਦੋਂ ਇਹਦੇ ਮਨ ਦੇ ਵਿੱਚ ਕੋਈ ਬਹੁਤੀ ਮਾਇਆ ਇਕੱਠੀ ਕਰਨ ਦਾ ਅੰਦਰ ਲੋਭ ਪੈਦਾ ਹੋ ਜਾਂਦਾ ਹੈ, ਤੇ ਫਿਰ ਇਹ ਅੱਗੇ ਕੋਈ ਨਾ ਕੋਈ ਪਾਪ ਕਰਦਾ। ਪਾਪ ਕੀ ਹੁੰਦਾ? ਝੂਠ ਬੋਲਣਾ, ਕੱਟ ਤੋਲਣਾ, ਠੱਗੀ ਮਾਰਨੀ, ਬੇਈਮਾਨੀ ਕਰਨੀ, ਤੇ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਪੈਸੇ ਕੱਟ ਦੇਣੇ, ਉਹਨਾਂ ਦਾ ਹੱਕ ਮਾਰੀ ਜਾਣਾ, ਮਨੁੱਖ ਇਹੀ ਕੁਛ ਕਰਦਾ ਨਾ ਬਹੁਤੀ ਮਾਇਆ ਜੋੜਨ ਵਾਸਤੇ। ਕਰ ਕਰ ਪਾਪ ਦਰਬ ਕੀ ਆ, ਬਈ ਵੇਖ ਲੋ ਬੜੇ ਪਾਪ ਕਰ ਕਰਕੇ ਮਨੁੱਖ ਨੇ ਧਨ ਇਕੱਠਾ ਕੀਤਾ, ਕਾਹਦੇ ਲਈ? ਵਰਤਨ ਕਹਿ ਤਾਈ, ਬਈ ਮੈਂ ਉਹਨੂੰ ਵਰਤਾਂਗਾ। ਸਾਰੀ ਉਮਰ ਜੋੜਦਾ ਜੋੜਦਾ ਹੀ ਮਰ ਗਿਆ ਤੇ ਵਰਤਨ ਦਾ ਸਮਾਂ ਹੀ ਨਹੀਂ ਮਿਲਿਆ।
ਮਾਟੀ ਸਿਉ ਮਾਟੀ ਰਲੀ ਨਾਗਾ ਉੱਠ ਜਾਈ।
ਅਖੀਰ ਤੇ ਕੀ ਹੋਇਆ? ਸਰੀਰ ਮਿੱਟੀ ਸੀ, ਇਹ ਮਿੱਟੀ ਵਿੱਚ ਮਿੱਟੀ ਰਲ ਗਈ, ਤੇ ਇਹ ਜਿਹੜਾ ਪਾਵਰ ਸੀ, ਜੀਵ ਆਤਮਾ ਸੀ, ਇਹ ਮਨੁੱਖ ਸੀ, ਇਹ ਨੰਗਾ ਉੱਠ ਕੇ ਇੱਥੋਂ ਚਲਿਆ ਜਾਂਦਾ ਹੈ।
ਜਾਕੇ ਕੀਏ ਸ਼ਰਮ ਕਰੇ ਤਾਂ ਬੈਰ ਵਿਰੋਧੀ।
ਤੇ ਬੈਰ ਵਿਰੋਧੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਵਾਸਤੇ ਮਨੁੱਖ ਬਹੁਤ ਪਰਿਸ਼ਰਮ ਕਰਦਾ ਹੈ, ਬਹੁਤ ਮਿਹਨਤ ਮੁਸ਼ਕਤ ਕਰਦਾ ਹੈ, ਬੜੇ ਜਫਰ ਜਾਲਦਾ ਹੈ, ਕਾਹਦੇ ਲਈ? ਪਰਿਵਾਰ ਲਈ ਕਰਦਾ ਹੈ ਨਾ। ਜਾਕੇ ਕੀਏ ਸ਼ਰਮ ਕਰੇ, ਜਿਨ੍ਹਾਂ ਦੀ ਖਾਤਰ ਬੜੀ ਮਿਹਨਤ ਕਰਦਾ ਹੈ, ਬੜਾ ਪਰਿਸ਼ਰਮ ਕਰਦਾ ਹੈ, ਅਖੀਰ ਤੇ ਉਹ ਵੀ ਇਹਦੇ ਨਾਲ ਵੈਰ ਕਰਕੇ ਇਹਦੇ ਵਿਰੋਧੀ ਬਣ ਖਲੋਂਦੇ ਨੇ। ਕਈ ਵਾਰੀ ਪਰਿਵਾਰ ਦੇ ਵਿੱਚ ਵੀ ਝਗੜੇ ਬਖੇੜੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਪਿੱਛੇ ਸੰਕੇਤ ਦਿੱਤਾ ਸੀ, ਕਿਸੇ ਹੀ ਵਾਦ ਕਾਟ ਕਿਸੇ ਹੀ ਪੈ ਸਗਰੇ ਲਰ ਲਰ ਮੂਆ, ਬਸ ਇਹ ਮਾਇਆ ਦੇ ਸਾਰੇ ਥਾਵਾਂ ਦੇ ਵਿੱਚ ਝਗੜੇ ਪੈਂਦੇ ਹਨ।
ਅੰਤਕਾਲ ਭਜ ਜਾਹੇਂਗੇ ਕਾਹੇ ਜਲੋ ਕਰੋ ਦੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੀ ਖਾਤਰ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ, ਆਂਦੇ ਸਮੇਂ ਇਹ ਸਾਰੇ ਹੀ ਛੱਡ ਕੇ ਭੱਜ ਜਾਣਗੇ, ਕਾਹੇ ਜਲੋਹ ਕਰੋਧੀ। ਕਹਿੰਦੇ ਫਿਰ ਤੂੰ ਕਿਉਂ ਕ੍ਰੋਧ ਵਿੱਚ ਛੱਡਦਾ ਫਿਰਦਾ, ਕਿਉਂ ਉਹਨਾਂ ਦੇ ਮੋਹ ਪਿਆਰ ਦੇ ਵਿੱਚ ਆਪਣੀ ਨਰਾਦਰੀ ਕਰਵਾਉਂਦਾ ਫਿਰਦਾ, ਕਿਉਂ ਗੁੱਸੇ ਵਿੱਚ ਛੱਡਦਾ ਫਿਰਦਾ? ਇਸ ਲਈ ਅਣਹੋਇਆ ਮੋਹ ਵੀ ਕਰਨਾ ਤੇ ਆਪਣੇ ਪਰਿਵਾਰ ਲਈ ਪਾਪ ਕਰਨੇ, ਠੱਗੀਆਂ ਮਾਰਨੀਆਂ, ਇਹ ਗਲਤ ਕੰਮ ਕਰਨੇ ਛੱਡ ਦੇ।
ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦਾਸ ਰੇਣ ਸੋਈ ਹੋਆ, ਉਹੀ ਵਾਹਿਗੁਰੂ ਦੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਹੈ ਜਿਸ ਮਸਤਕ ਕਰਮਾ, ਜਿਹਦੇ ਮੱਥੇ ਤੇ ਚੰਗਾ ਭਾਗ ਲਿਖਿਆ ਹੁੰਦਾ।
ਕਹੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਪਾਏ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਿਆ ਤੇ ਉਹਦੇ ਸਾਰੇ ਬੰਧਨ ਛੁੱਟ ਗਏ, ਮੋਹ ਮਾਇਆ ਦੇ ਬੰਧਨ ਵੀ, ਵਿਸ਼ੇ ਵਿਕਾਰਾਂ ਦੇ ਬੰਧਨ ਵੀ, ਤੇ ਪਾਪਾਂ ਦੇ ਜਿਹੜੇ ਬੰਧਨ ਸਨ ਤੇ ਅੱਗੇ ਜਮਾਂ ਦੇ ਬੰਧਨ, ਉਹ ਸਾਰੇ ਹੀ ਛੁੱਟ ਗਏ।
ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਛਤਰ ਬਕੀਤਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗੁਰ ਸੰਗਤ ਦੀ ਮਹਿਮਾ ਉਚਾਰਨ ਕਰਦੇ ਹਨ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਮਹਿਮਾ ਸਾਧੂ ਸੰਗ ਕੀ, ਬਈ ਗੁਰੂ ਦੀ ਸੰਗਤ ਦੀ ਮਹਿਮਾ ਬਹੁਤ ਵੱਡੀ ਹੈ। ਸੁਣੋ ਮੇਰੇ ਮੀਤਾ, ਐ ਮੇਰੇ ਮਿੱਤਰਾ, ਮੈਂ ਤੈਨੂੰ ਦੱਸਦਾ ਹਾਂ ਗੁਰੂ ਦੀ ਮਹਿਮਾ ਕਿੰਨੀ ਮਹਾਨ ਹੈ, ਤੂੰ ਗੌਰ ਦੇ ਨਾਲ ਕੰਨ ਦੇ ਕੇ ਸੁਣ। ਮੈਲ ਕੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ, ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਗਿਆ, ਮੈਲ ਖੋਈ, ਉਹਦੀ ਮੈਲ ਦੂਰ ਹੋ ਗਈ, ਉਹਦੇ ਕਰੋੜਾਂ ਪਾਪ ਵੀ ਨਾਸ ਹੋ ਗਏ। ਨਿਰਮਲ ਪੈ ਚੀਤਾ, ਵੀ ਉਹਦਾ ਚਿੱਤ ਵੀ ਤੇ ਉਹਦਾ ਸਰੀਰ ਵੀ ਤੇ ਸਭ ਕੁਛ ਨਿਰਮਲ ਹੋ ਗਿਆ। ਇਹ ਹੈ ਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਦੀ ਸੰਗਤ ਵਿੱਚ ਆਉਣ ਦਾ ਲਾਭ। ਹੋਰ ਕੀ ਗੁਰੂ ਦੇ ਸੰਗਤ ਦੇ ਵਿੱਚ ਚਮਤਕਾਰ ਹੁੰਦੇ ਨੇ, ਸਾਡੀ ਜ਼ਿੰਦਗੀ ਵਿੱਚ ਪਰਿਵਰਤਨ ਆਉਂਦੇ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਇਸ ਸ਼ਬਦ ਵਿੱਚ ਵਿਸ਼ੇਸ਼ ਕਰਕੇ ਕਥਨ ਕੀਤਾ ਹੈ।
ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ।
ਬਈ ਵੇਖ ਲੋ, ਗੁਰੂ ਦੀ ਸੰਗਤ ਕਰਕੇ ਜਿਹੜੇ ਪਿੰਗਲੇ ਸਨ, ਪਿੰਗਲਾ ਕਹਿੰਦੇ ਨੇ ਜਿਸ ਦੀਆਂ ਲੱਤਾਂ ਨਾ ਹੋਣ, ਪੈਰ ਨਾ ਹੋਣ, ਵੀ ਜਿਹਦੀਆਂ ਲੱਤਾਂ ਮਰੀਆਂ ਹੁਣ ਤੁਰ ਨਾ ਸਕਦਾ ਹੋਵੇ, ਕਹਿੰਦੇ ਤੇ ਪਿੰਗਲਾ ਹੀ ਹੈ। ਪਿੰਗਲ ਪਰਬਤ ਪਾਰ ਪਰੇ, ਜਿਹੜੇ ਪਿੰਗਲੇ ਵੀ ਉਹ ਪਹਾੜਾਂ ਤੋਂ ਪਾਰ ਪੈ ਗਏ, ਪਹਾੜਾਂ ਤੇ ਚੜ ਕੇ ਪਹਾੜਾਂ ਦੀਆਂ ਚੋਟੀਆਂ ਸਰ ਕਰਕੇ ਤੇ ਉਹ ਪਹਾੜਾਂ ਤੋਂ ਪਾਰ ਚਲੇ ਗਏ। ਖਲ ਚਤੁਰ ਬਕੀਤਾ, ਜਿਹੜੇ ਮੂਰਖ ਸਨ ਉਹ ਚਤੁਰ ਬਖਤੇ ਬਣ ਗਏ। ਜਦੋਂ ਗੁਰੂ ਦੀ ਮਿਹਰ ਹੋਈ, ਜਿਹੜੇ ਸਾਧਨਾ ਰੂਪੀ ਪੈਰਾਂ ਤੋਂ ਹੀਣੇ ਸਨ ਉਹ ਅਗਿਆਨ ਤੇ ਹੰਕਾਰ ਰੂਪੀ ਪਹਾੜ ਤੇ ਚੜ ਕੇ ਪਾਰ ਚਲੇ ਗਏ, ਤੇ ਜਿਹੜੇ ਮੂਰਖ ਸਨ ਤੇ ਉਹ ਵੀ ਚਤੁਰ ਬਖਤੇ ਬਣ ਕੇ, ਜਿਵੇਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪੰਜੋਖਰੇ ਪਿੰਡ ਦੇ ਵਿੱਚ ਇੱਕ ਚੌਰਾਂ ਦਾ ਮੁੰਡਾ ਸੀ ਜਿਸਦਾ ਨਾਮ ਸੱਜੂ ਲਿਖਿਆ, ਉਹ ਗੂੰਗਾ ਤੇ ਬੋਲਾ ਸੀ, ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ, ਪੰਡਤ ਦਾ ਹੰਕਾਰ ਤੋੜਿਆ। ਸੋ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਵੀ ਜਿਹੜੇ ਪਿੰਗਲੇ ਨੇ ਸਾਧਨਾ ਰੂਪੀ ਪੈਰਾਂ ਤੋਂ ਹੀਣੇ, ਉਹ ਵੀ ਅਗਿਆਨ ਰੂਪੀ ਪਰਬਤ ਨੂੰ ਪਾਰ ਕਰਕੇ ਵਾਹਿਗੁਰੂ ਦੇ ਘਰ ਪਹੁੰਚ ਜਾਂਦੇ ਹਨ, ਤੇ ਜਿਹੜੇ ਮੂਰਖ ਨੇ ਉਹ ਚਤੁਰ ਬਖਤੇ ਵਿਆਖਿਆਕਾਰ ਬਣ ਜਾਂਦੇ ਹਨ।
ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਨਾਲ ਮਿਲ ਕੇ ਅੰਦਲੇ ਤੇਰੇ ਭਵਨ ਸੂਝਿਆ, ਜਿਹੜੇ ਅੰਨੇ ਸਨ, ਮਾਨਸਿਕ ਤੌਰ ਤੇ ਅੰਨੇ ਸਨ, ਉਹਨਾਂ ਨੂੰ ਤਿੰਨੇ ਭਵਨਾਂ ਦੀ ਸੋਝੀ ਪ੍ਰਾਪਤ ਹੋ ਗਈ। ਗੁਰੂ ਦੇ ਨਾਲ ਮਿਲ ਕੇ ਉਹਨਾਂ ਨੂੰ ਤਰਲੋਕੀ ਦਾ ਗਿਆਨ ਪ੍ਰਾਪਤ ਹੋ ਗਿਆ, ਤੇ ਨਾਲ ਹੀ ਗੁਰ ਭੇਟ ਪੁਨੀਤਾ, ਗੁਰੂ ਨੂੰ ਮਿਲ ਕੇ ਵੱਡੇ ਵੱਡੇ ਪਾਪੀ ਵੀ, ਭੂਮੀਏ ਚੋਰ ਵਰਗੇ, ਕੌਡੇ ਰਾਕਸ਼ ਵਰਗੇ, ਉਹ ਪਵਿੱਤਰ ਹੋ ਗਏ।
ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਅਸਲੀ ਗੁਰੂ ਦੀ ਸੰਗਤ ਦੀ ਮਹਿਮਾ ਬਹੁਤ ਮਹਾਨ ਹੈ, ਐ ਮਿੱਤਰਾ ਅਸੀਂ ਤੈਨੂੰ ਸੁਣਾਉਣੇ ਹਾਂ ਤੇ ਤੂੰ ਧਿਆਨ ਦੇ ਨਾਲ ਸੁਣ।
ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ।
ਜਿਹੜਾ ਵੀ ਗੁਰੂ ਦੀ ਸ਼ਰਨ ਵਿਚ ਆ ਗਿਆ, ਗੁਰੂ ਦੀ ਸੋਭਤ ਵਿਚ ਆ ਗਿਆ, ਓਹਦੀ ਸਾਰੀ ਪਾਪਾਂ ਦੀ ਮੈਲ, ਮਲ ਵਿਕਸ਼ੇਪ ਅਵਰਣ ਦੀ ਮੈਲ ਨਾਸ ਹੋ ਗਈ, ਕਰੋੜਾਂ ਪਾਪ ਵੀ ਨਾਸ ਹੋ ਗਏ ਤੇ ਨਿਰਮਲ ਪੈ ਚੀਤਾ, ਓਹਦਾ ਚਿੱਤ ਵੀ ਐਨ ਗੰਗਾ ਦੇ ਪਾਣੀ ਵਾਂਗੂ ਨਿਰਮਲ ਹੋ ਗਿਆ ਤੇ ਤਨ ਵੀ ਤੇ ਮਨ ਵੀ ਸਭ ਓਹਦਾ ਪਵਿੱਤਰ ਹੋ ਗਿਆ।
ਰਹਾਓ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖੋ ਐਸੀ ਭਗਤ ਗੋਬਿੰਦ ਕੀ, ਉਸ ਗੋਬਿੰਦ ਦੀ ਭਗਤੀ ਐਸੀ ਮਹਾਨ ਹੈ, ਕੀਟ ਹਸਤੀ ਜੀਤਾ, ਵੇਖ ਲੋ ਬਈ ਉਸ ਵਾਹਿਗੁਰੂ ਦੀ ਭਗਤੀ ਦੀ ਸ਼ਕਤੀ ਨਾਲ ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਕੀੜੀ ਬਹੁਤ ਛੋਟੀ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜੀ ਨਿਮਰਤਾ ਵਾਲੀ ਹਸਤੀ ਸੀ, ਨਿਮਰਤਾ ਵਾਲੀ ਕੋਈ ਵਿਅਕਤੀ ਸੀ, ਬਈ ਉਸਨੇ ਹਾਥੀ ਤੋਂ ਮੁਰਾਦ ਹੈ ਜਿਹੜੇ ਹਾਥੀ ਵਰਗੇ ਬੜੇ ਬੜੇ ਹੰਕਾਰੀ ਮਾਇਆਧਾਰੀ ਸਨ ਉਹਨਾਂ ਨੂੰ ਜਿੱਤ ਲਿਆ। ਜਿਵੇਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਦੋ ਭਗਤਾਂ ਦਾ ਜ਼ਿਕਰ ਕੀਤਾ ਹੈ, ਰਾਮ ਜਪਹੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂਵ ਵੀ ਵਿਚਾਰਾ ਕੀੜੀ ਵਾਂਗੂ ਬਿਲਕੁਲ ਛੋਟਾ ਬਾਲਕ ਸੀ, ਪਰ ਵੇਖ ਲੋ ਭਗਤੀ ਦੀ ਸ਼ਕਤੀ, ਹਾਥੀ ਵਾਂਗੂ ਜਿਹੜਾ ਉਹਦਾ ਪਿਤਾ ਹਰਨਾਕਸ਼ ਬੜਾ ਹੰਕਾਰੀ ਸੀ ਉਹਨੂੰ ਉਹਨੇ ਜਿੱਤ ਲਿਆ। ਹੋਈ ਨਾ ਵਾਹਿਗੁਰੂ ਦੀ ਮਿਹਰ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਉਂ ਬਈ ਵਾਹਿਗੁਰੂ ਦੀ ਭਗਤੀ ਵਿੱਚ ਬਹੁਤ ਵੱਡੀ ਸ਼ਕਤੀ ਹੈ ਤੇ ਜਿਸਨੇ ਭਗਤੀ ਕੀਤੀ, ਕੀੜੀ ਨੇ ਵੀ ਪਾਪ, ਕੀੜੀ ਵਾਂਗੂ ਜਿਹੜਾ ਬਿਲਕੁਲ ਤੁਸ਼ ਸੀ, ਕੋਈ ਗਰੀਬ ਸੀ, ਕੋਈ ਕਮਜ਼ੋਰ ਸੀ, ਉਹਨੇ ਹਾਥੀ ਵੱਡੇ ਵੱਡੇ ਮਾਇਆ ਧਾਰੀਆਂ ਨੂੰ ਹੰਕਾਰੀਆਂ ਨੂੰ ਜਿੱਤ ਲਿਆ।
ਜੋ ਜੋ ਕੀਨੋ ਆਪਣੋ ਤਿਸ ਅਪੈ ਦਾਨ ਦਿੱਤਾ।
ਜਾਇ ਦਾ ਕੁਛ ਭਾਵ ਅਰਥ ਇਉਂ ਵੀ ਵਿਦਵਾਨਾਂ ਨੇ ਕੀਤਾ ਹੈ, ਕੀਟ ਦਾ ਅਰਥ ਹੈ ਜਿਹੜੀ ਨਿਮਰਤਾ ਵਾਲੀ ਬਿਰਤੀ ਸੀ, ਉਹਨੇ ਹਾਥੀ ਤੋਂ ਭਾਵ ਹੈ ਹੰਕਾਰ ਨੂੰ ਜਿੱਤ ਲਿਆ। ਨਿਮਰਤਾ ਵਾਲੀ ਬਿਰਤੀ ਨੇ ਹੰਕਾਰ ਨੂੰ ਜਿੱਤ ਲਿਆ। ਜੋ ਜੋ ਕੀਨੋ ਆਪਣੋ ਤੁਸ ਅਪੈ ਦਾਨ ਦਿੱਤਾ, ਲਓ ਵੀ ਜੋ ਜੋ ਜਿਸ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਬਣਾ ਲਿਆ ਤੇ ਉਸਨੂੰ ਨਿਰਪੈ ਪਦਵੀ ਦਾ ਦਾਨ ਦੇ ਦਿੱਤਾ, ਭਾਵ ਜਿਹੜਾ ਇੱਕ ਵਾਰੀ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਜਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਸ਼ਰਨ ਵਿੱਚ ਕੇਸ਼ੋ ਦਾਸ ਵਰਗੇ ਪੰਡਿਤ, ਕਿਰਪਾ ਰਾਮ ਵਰਗੇ ਪੰਡਿਤ, ਭਾਈ ਨੰਦ ਲਾਲ ਜੀ ਵਰਗੇ ਬੜੇ ਬੜੇ ਵਿਦਵਾਨ ਆਪਣੇ ਧਰਮ ਦੀ ਖਾਤਰ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਾਂ ਉਸ ਵੇਲੇ ਔਰੰਗਜ਼ੇਬ ਨੇ ਸੁਨੇਹਾ ਭੇਜਿਆ, ਤੁਸੀਂ ਹਕੂਮਤ ਦੇ ਬਾਗੀਆਂ ਨੂੰ ਪਨਾਹ ਦਿੰਦੇ ਹੋ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਹਕੂਮਤ ਦੇ ਬਾਗੀਆਂ ਨੂੰ ਨਹੀਂ, ਬਲਕਿ ਜਿਹੜੇ ਹਕੂਮਤ ਦੇ ਸਤਾਏ ਹੋਏ ਲੋਕ ਨੇ ਤੇ ਆਪਣੇ ਧਰਮ ਦੀ ਰੱਖਿਆ ਚਾਹੁੰਦੇ ਨੇ, ਅਸੀਂ ਉਹਨਾਂ ਦੀ ਬਾਂਹ ਫੜੀ ਹੈ, ਸਾਡੇ ਪਿਤਾ ਦਾ ਮਿਸ਼ਨ ਇਹੀ ਸੀ। ਤੇਗ ਬਹਾਦਰ ਬੋਲਿਆ, ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਤਰ ਪਈਐ ਧਰਮ ਨਹਿ ਛੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਅਸੀਂ ਆਪਣੇ ਪਿਤਾ ਦੇ ਬੋਲ ਪੁਗਾਰੇ ਹਾਂ, ਜਿਹੜੇ ਗੁਰੂ ਘਰ ਦੀ ਸ਼ਰਨ ਵਿੱਚ ਆਏ ਨੇ, ਅਸੀਂ ਹੁਣ ਇਹਨਾਂ ਦੀ ਰੱਖਿਆ ਕਰਨੀ ਹੀ ਕਰਨੀ ਹੈ। ਹਾਂ, ਜੇ ਤੈਨੂੰ ਕੋਈ ਤਕਲੀਫ ਹੈ, ਕੋਈ ਤੈਨੂੰ ਪਰੇਸ਼ਾਨੀ ਹੈ, ਜਦੋਂ ਮਰਜ਼ੀ ਆ ਤੇ ਤੇਰਾ ਮੈਦਾਨੇ ਜੰਗ ਦੇ ਵਿੱਚ ਤੀਰਾਂ ਗੋਲੀਆਂ ਦੇ ਨਾਲ ਸਵਾਗਤ ਕਰਾਂਗੇ। ਜੋ ਜੋ ਕਿਨੂੰ ਆਪਣੋ ਤਿਸ ਅਪਾਇਆ ਦਾਨ ਦਿੱਤਾ, ਇਉਂ ਜਿਸ ਜਿਸ ਨੂੰ ਭਾਈ ਗੁਰੂ ਪਰਮੇਸ਼ਰ ਨੇ ਆਪਣਾ ਕਰ ਲਿਆ, ਉਸਨੂੰ ਨਿਰਪੈ ਪਦਵੀ ਦਾ ਦਾਨ ਦੇ ਦਿੱਤਾ।
ਸਿੰਘ ਬਿਲਾਈ ਹੋਏ ਗਿਓ ਤ੍ਰਿਣ ਮੇਰ ਦਿਖੀਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੀ ਭਗਤੀ ਦੀ ਸ਼ਕਤੀ ਹੈ ਜਿਸ ਦੇ ਸਾਹਮਣੇ ਸਿੰਘ ਬਿਲਾਈ ਹੋਏ ਗਿਓ, ਵੀ ਸ਼ੇਰ ਵੀ ਬਿੱਲੀ ਬਣ ਗਿਆ, ਭਾਵ ਜਿਹੜਾ ਸ਼ੇਰ ਵਾਂਗੂ, ਜਿਹੜਾ ਬਹੁਤਾ ਹੰਕਾਰੀ ਮਨੁੱਖ ਸੀ, ਉਹ ਵੀ ਬਿੱਲੀ ਵਾਂਗੂ ਉਹ ਨਿਮਾਣਾ ਜਿਹਾ ਤੇ ਮਿਆਉਂ ਮਿਆਉਂ ਕਰਨ ਲੱਗ ਗਿਆ। ਭਗਤੀ ਦੀ ਸ਼ਕਤੀ ਅੱਗੇ ਵੱਡੇ ਵੱਡੇ ਮਾਇਆ ਤਾਰੀ ਹੰਕਾਰੀ ਮਨੁੱਖ ਵੀ, ਜਿਹੜੇ ਆਪਣੇ ਆਪ ਨੂੰ ਬੜੇ ਸ਼ੇਰ ਸਮਝਦੇ ਨੇ, ਬਹਾਦਰ ਸਮਝਦੇ ਨੇ, ਉਹ ਵੀ ਭਗਤੀ ਦੇ ਮੂਹਰੇ ਉਹ ਵੀ ਚੁੱਕ ਜਾਂਦੇ ਨੇ। ਸਿੰਘ ਬਲਾਈ ਹੋਏ ਗਏ, ਵੀ ਉਹ ਪ੍ਰਤੱਖ ਵੀ ਸ਼ੇਰ ਉਹਨਾਂ ਦੇ ਸਾਹਮਣੇ ਬਿੱਲੀ ਹੋ ਗਿਆ। ਤ੍ਰਿਣ ਮੇਰ ਦਿਖੀਤਾ, ਵੇਖ ਲੋ ਗੁਰੂ ਦੀ ਮੇਹਰ ਦੇ ਨਾਲ ਜਿਹੜਾ ਕੱਖ ਸੀ, ਤ੍ਰਿਣ ਕਹਿੰਦੇ ਨੇ ਕੱਖ ਨੂੰ, ਇੱਕ ਤੀਲਾ ਮੇਹਰ ਦਿਖੀਤਾ, ਉਸ ਮੇਹਰ ਪਰਬਤ ਵਰਗਾ ਬਣਿਆ ਵਿਖਿਆ। ਭਾਵ ਜਿਹੜਾ ਕੱਖੋਂ ਹੌਲਾ ਮਨੁੱਖ ਸੀ, ਗੁਰੂ ਦੀ ਮੇਹਰ ਦੇ ਨਾਲ ਉਹ ਦ੍ਰਿੜ ਇਰਾਦੇ ਵਾਲਾ ਹੋ ਗਿਆ। ਜਿਵੇਂ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਤਾਂ ਜਿਹੜੇ ਲੋਕ ਨੀਵੀਆਂ ਜਾਤਾਂ ਦੇ ਵਿੱਚ ਪੈਦਾ ਹੋਏ ਸਨ ਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਆਖਿਆ ਵੀ ਜਿਹੜੇ ਉੱਚੀਆਂ ਜਾਤਾਂ ਦੇ ਲੋਕ ਨੇ ਉਹਨਾਂ ਨੂੰ ਤੇ ਆਪਣੀ ਜਾਤ ਦਾ ਹੰਕਾਰ ਹੈ, ਉਹ ਅਮਰ ਛਕਣ ਲਈ ਤਿਆਰ ਨਹੀਂ। ਪਹਾੜੀ ਰਾਜਿਆਂ ਨੂੰ ਵੀ ਸਤਿਗੁਰੂ ਨੇ ਆਖਿਆ ਸੀ ਤੁਸੀਂ ਵੀ ਅਮਰ ਛਕੋ, ਪਰ ਉਹ ਕਹਿੰਦੇ ਨੇ ਵੀ ਤੁਸੀਂ ਤੇ ਸਾਰੀਆਂ ਨੀਵੀਆਂ ਜਾਤਾਂ ਵਾਲਿਆਂ ਨੂੰ ਇੱਕੋ ਹੀ ਬਾਟੀ ਵਿੱਚ ਅਮਰ ਛਕਾਉਂਦੇ ਹੋ, ਅਸੀਂ ਨਹੀਂ ਉਹਨਾਂ ਨਾਲ ਛਕ ਸਕਦੇ। ਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਸਨ ਬਈ ਕੋਈ ਗੱਲ ਨਹੀਂ, ਇਨ ਗਰੀਬ ਸਿੱਖਾਂ ਕੋ ਦੇਊਂ ਪਾਤਸ਼ਾਹੀ, ਯਾਦ ਰੱਖਿਆ ਹਮਰੀ ਗੁਰਿਆਈ। ਫਿਰ ਉਹ ਗਰੀਬ ਸਿੱਖਾਂ ਨੂੰ ਰਾਜ ਦਿੱਤਾ ਵੀ। ਹੁਣ ਜਿਹੜੇ ਨਾਭੇ ਜੀਂਦ ਪਟਿਆਲੇ ਵਾਲੇ ਰਾਜੇ ਸਾਰੇ ਗੁਰੂ ਦੀ ਮਿਹਰ ਦਾ ਸਦਕਾ ਹੀ ਰਾਜੇ ਬਣੇ। ਇਉਂ ਜਿਹੜੇ ਕੱਖੋਂ ਹੌਲੇ ਸਨ ਤੇ ਉਹਨਾਂ ਨੂੰ ਸੁਮੇਰ ਪਰਬਤ ਬਣਾ ਦਿੱਤਾ, ਉਹਨਾਂ ਨੂੰ ਪਹਾੜ ਬਣੇ ਦੇਖਿਆ ਜਾ ਸਕਦਾ ਹੈ, ਇਹ ਗੁਰੂ ਦੀ ਮਿਹਰ ਦਾ ਸਦਕਾ। ਕੁਛ ਵਿਦਵਾਨਾਂ ਨੇ ਸਿੰਘ ਬਲਾਈ ਹੋਏ ਗਏ ਇਹਦਾ ਅਰਥ ਇਉਂ ਵੀ ਕੀਤਾ ਹੈ ਵੀ ਸਿੰਘ ਬਲਾਈ ਵੀ ਸ਼ੇਰ ਬਿੱਲੀ ਬਣ ਗਿਆ ਹੈ, ਤੇ ਇਹ ਵੀ ਅਰਥ ਠੀਕ ਹੈ। ਮਹਾਂਪੁਰਖ ਤਾਂ ਇਹੀ ਕਰਦੇ ਸਨ ਵੀ ਭਗਤੀ ਦੇ ਸ਼ਕਤੀ ਆ ਕੇ ਸ਼ੇਰ ਵੀ ਬਿੱਲੀ ਬਣ ਗਿਆ। ਇਹ ਆਪਾਂ ਅਕਸਰ ਵੀ ਮੁਹਾਵਰਾ ਬਣਿਆ ਜਾਂਦਾ ਹੈ, ਕਹਿੰਦੇ ਜਿਹੜਾ ਆਦਮੀ ਪਹਿਲਾਂ ਬਹੁਤੀਆਂ ਸ਼ਿਖੀਆਂ ਮਾਰਦਾ ਨਾ, ਬਹੁਤੀਆਂ ਫੜਾਂ ਮਾਰਦਾ, ਜਦੋਂ ਫਿਰ ਉਹਦੇ ਉੱਤੇ ਸਕੰਜਾ ਕੱਸਿਆ ਜਾਂਦਾ ਤੇ ਫਿਰ ਉਹ ਵੀ ਬਿੱਲੀ ਬਣ ਗਿਆ। ਕਹਿੰਦੇ ਹੁਣ ਕਿਉਂ ਬਿੱਲੀ ਬਣਿਆ, ਸ਼ੇਰ ਬਿੱਲੀ ਬਣਦੇ ਨੇ। ਹੰਕਾਰੀ ਮਨੁੱਖ ਉਹ ਵੀ ਮਿਆਉਂ ਮਿਆਉਂ ਕਰਦੇ, ਫਿਰ ਮਿੰਨਤਾਂ ਤਰਲੇ ਕਰਦੇ ਨੇ ਜੀ ਸਾਥੋਂ ਗਲਤੀ ਹੋ ਗਈ, ਸਾਨੂੰ ਮਾਫ਼ ਕਰ ਦਿਓ। ਪਰ ਉਹ ਨਵੇਂ ਵਿਦਵਾਨਾਂ ਨੇ ਆਖਿਆ ਵੀ ਸਿੰਘ ਬਲਾਈ ਹੋਏ ਗਏ, ਉਹ ਵੀ ਜਿਹੜੀ ਬਿੱਲੀ ਸੀ ਉਹ ਸ਼ੇਰ ਬਣ ਗਿਆ। ਭਗਤੀ ਦੀ ਸ਼ਕਤੀ ਨਾਲ ਜਿਹੜਾ ਬਿੱਲੀ ਵਾਂਗੂ ਕਮਜ਼ੋਰ ਸੀ ਉਹ ਸ਼ੇਰ ਬਣ ਗਿਆ। ਤ੍ਰਿਣ ਮੇਰ ਦਿਖੀਤਾ ਤੇ ਜਿਹੜੇ ਤੀਲੇ ਵਰਗੇ ਹੌਲੇ ਸਨ ਉਹ ਪਹਾੜ ਬਣੇ ਦੇਖੇ ਗਏ।
ਸ਼ਰਮ ਕਰਤੇ ਦਮ ਆੜ ਕੋ ਤੇ ਗਨੀ ਤਨੀਤਾ।
ਲੋ ਜਿਹੜੇ ਅੱਧੀ ਅੱਧੀ ਦਮੜੀ ਵਾਸਤੇ ਬੜੀ ਮਿਹਨਤ ਕਰਦੇ ਸਨ, ਬਹੁਤ ਪਰਿਸ਼ਰਮ ਕਰਦੇ ਸਨ, ਬਹੁਤ ਔਖੇ ਹੋ ਹੋ ਕੇ ਮੁਸ਼ਕਤਾਂ ਘਾਲਦੇ ਸਨ ਤੇ ਗਨੀ ਤਨੀਤਾ, ਵੀ ਉਹ ਤਨੀਤਾ ਦਾ ਅਰਥ ਵੀ ਉਹ ਬਹੁਤ ਧਨਵਾਨ, ਗਣੀ ਦਾ ਅਰਥ ਵਿਚਾਰੇ ਗਏ। ਭਾਵ ਜਦੋਂ ਗੁਰੂ ਦੀ ਮਿਹਰ ਹੋ ਗਈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਰੀਬਾਂ ਨੂੰ ਰਾਜੇ ਬਣਾ ਦਿੱਤਾ, ਗਰੀਬਾਂ ਨੂੰ ਜਗੀਰਦਾਰ ਬਣਾ ਦਿੱਤਾ, ਇਹ ਗੁਰੂ ਦੀ ਸੰਗਤ ਤੇ ਗੁਰੂ ਦੀ ਮਿਹਰ ਦੇ ਫਲ ਹਨ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ।
ਅਥਵਾ ਸ਼ਰਮ ਕਰਤੇ ਦਮ ਆੜ ਕੋ, ਜਿਹੜੇ ਅੱਧੀ ਅੱਧੀ ਦਮੜੀ ਲਈ ਪਰਿਸ਼ਰਮ ਕਰਦੇ ਸਨ ਤੇ ਉਹਨਾਂ ਨੂੰ ਸਤਿਗੁਰੂ ਨੇ ਐਸੀਆਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਪਾਗਠੜੇ ਹਰ ਸੰਤ ਮਾਰੇ ਜਿਨ ਕਰ ਧਨ ਹਰ ਨਾਮਾ, ਉਹ ਬਹੁਤ ਵੱਡੇ ਧਨੀ ਵਿਚਾਰੇ ਗਏ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅਸੀਂ ਕਿਹੜੀ ਕਿਹੜੀ ਵਡਿਆਈ ਆਖ ਸਕਦੇ ਹਾਂ, ਕਵਨ ਵਡਾਈ ਕਹਿ ਸਕੋ, ਅਸੀਂ ਕਿਹੜੀ ਵਡਿਆਈ ਭਾਈ ਗੁਰੂ ਪਰਮੇਸ਼ਰ ਦੀ ਕਹਿ ਸਕਦੇ ਹਾਂ। ਭਾਵ ਅਸੀਂ ਪੂਰੇ ਗੁਰੂ ਦੀ ਵਡਿਆਈ ਨਹੀਂ ਕਹਿ ਸਕਦੇ, ਬੇਅੰਤ ਗੁਨੀਤਾ, ਕਿਉਂਕਿ ਸਤਿਗੁਰੂ ਵਿੱਚ ਬੇਅੰਤ ਗੁਣ ਨੇ। ਸਤਿਗੁਰੂ ਮਹਾਨ ਦਿਆਲੂ ਕਿਰਪਾਲੂ ਨੇ, ਉਹਨਾਂ ਦੀ ਮਹਿਮਾ ਮੈਂ ਵਰਣਨ ਨਹੀਂ ਕਰ ਸਕਦਾ।
ਕਰ ਕਿਰਪਾ ਮੋਏ ਨਾਮ ਦੇਹੋ ਨਾਨਕ ਦਰ ਸਰੀਤਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੀ ਤਾਂ ਇਹੀ ਅਰਦਾਸ ਹੈ ਹੇ ਸਤਿਗੁਰੂ ਜੀ, ਕਰ ਕਿਰਪਾ ਮੋਹੇ ਨਾਮ ਦਿਓ, ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਨਾਨਕ ਦਰ ਸਰੀਤਾ, ਮੈਂ ਤੁਹਾਡੇ ਦਰ ਦਾ, ਸਰੀਤਾ ਦਾ ਅਰਥ ਗੁਲਾਮ ਹਾਂ, ਮੈਂ ਤੁਹਾਡੇ ਘਰ ਦਾ ਦਾਸ ਹਾਂ। ਸਰੀਤਾ ਦਾ ਅਰਥ ਹੈ ਦਾਸ, ਜਿਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਵੀ ਇਹ ਸ਼ਬਦ ਵਰਤਿਆ ਹੈ, ਤੂੰ ਸਵਾਣੀ ਹੈ ਕਿ ਸਰੀਤਾ। ਧਰੁਵ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਐ ਮਾਂ, ਤੂੰ ਸਵਾਣੀ ਰਾਜੇ ਦੀ ਪਟਰਾਣੀ ਹੈ ਕਿ ਜਾਂ ਸਰੀਤਾ ਦਾ ਅਰਥ ਤੂੰ ਗੋਲੀ ਹੈ। ਉੱਥੇ ਸਰੀਤਾ ਦਾ ਅਰਥ ਗੋਲੀ, ਇੱਥੇ ਵੀ ਸਰੀਤਾ ਸ਼ਬਦ ਹੀ ਹੈ। ਨਾਨਕ ਦਰ ਸਰੀਤਾ, ਹੇ ਵਾਹਿਗੁਰੂ ਮੈਂ ਤੇਰੇ ਦਰ ਦਾ, ਸਰੀਤਾ ਦਾ ਅਰਥ ਗੋਲਾ ਹਾਂ, ਨੌਕਰ ਹਾਂ, ਦਾਸ ਹਾਂ, ਤੁਸੀਂ ਕਿਰਪਾ ਕਰਕੇ ਮੈਨੂੰ ਨਾਮ ਦਿਓ। ਕੁਛ ਵਿਦਵਾਨਾਂ ਨੇ ਇਹ ਪਾਠ ਹੋਰ ਢੰਗ ਦੇ ਨਾਲ ਵੀ ਕੀਤਾ, ਉਹ ਕਹਿੰਦੇ ਨੇ ਨਾਨਕ ਦਰਸ ਰੀਤਾ, ਵੀ ਦਰਸ ਸੱਸੇ ਨੂੰ ਪਿੱਛੇ ਜੋੜਿਆ, ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰਸ ਰੀਤਾ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਨਾਮ ਦਿਓ ਨਾਨਕ ਦਰਸ ਰੀਤਾ, ਕਿਉਂਕਿ ਇਹੀ ਦਰਸ਼ਨ ਦੀ ਮਰਯਾਦਾ ਹੈ। ਭਾਵ ਜਿਹਨੇ ਤੁਹਾਡਾ ਦਰਸ਼ਨ ਕਰਨਾ ਹੋਵੇ ਉਹਦੇ ਲਈ ਇਹੀ ਰੀਤਾ ਮਰਯਾਦਾ ਹੈ ਵੀ ਉਹ ਗੁਰੂ ਦੇ ਕੋਲੋਂ ਜਾ ਕੇ ਨਾਮ ਦੀ ਯਾਚਨਾ ਕਰੇ ਤੇ ਫਿਰ ਉਹਨੂੰ ਨਾਮ ਦੁਆਰਾ ਵਾਹਿਗੁਰੂ ਦਾ ਦੀਦਾਰ ਹੋ ਜਾਂਦਾ। ਇਉਂ ਇਹ ਦੂਸਰਾ ਪਾਠ ਵੀ ਕੀਤਾ ਹੈ ਤੇ ਤੀਜਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਹੋਰ ਵੀ ਕੀਤਾ। ਨਾਨਕ ਦਰਸ ਰੀਤਾ, ਮੈਂ ਤੁਹਾਡੇ ਦਰਸ਼ਨਾਂ ਤੋਂ ਰੀਤਾ ਦਾ ਅਰਥ ਖਾਲੀ ਹਾਂ। ਇਹ ਵੀ ਵਿਦਵਾਨਾਂ ਨੇ ਅਰਥ ਕੀਤਾ ਵੀ ਮੈਂ ਤੁਹਾਡੇ ਦਰਸ਼ਨਾਂ ਤੋਂ ਰੀਤਾ ਦਾ ਅਰਥ ਹੁੰਦਾ ਖਾਲੀ, ਮੈਂ ਤੇਰੇ ਦਰਸ਼ਨਾਂ ਤੋਂ ਵਾਂਝਾ ਹਾਂ ਤੇ ਕਿਰਪਾ ਕਰਕੇ ਮੈਨੂੰ ਨਾਮ ਦਿਓ ਤਾਂ ਕਿ ਨਾਮ ਦੁਆਰਾ ਮੈਨੂੰ ਤੁਹਾਡੇ ਦਰਸ਼ਨ ਮਿਲ ਜਾਣ। ਇਹ ਠੀਕ ਹੈ, ਵਿਦਵਾਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਅਰਥ ਕੀਤੇ ਨੇ, ਪਰ ਇਹਦਾ ਮੁੱਖ ਅਰਥ ਨਾਨਕ ਦਰ ਸਰੀਤਾ, ਮੈਂ ਤੁਹਾਡੇ ਦਰ ਦਾ ਗੁਲਾਮ ਹਾਂ, ਇਹੀ ਅਰਥ ਸਿਧਾਂਤਕ ਹੈ ਤੇ ਉਦਾਸ ਹੀ ਆਪਣੇ ਮਾਲਕ ਦੇ ਕੋਲੋਂ ਨਾਮ ਦੀ ਯਾਚਨਾ ਕਰ ਸਕਦਾ ਹੈ, ਕਿਉਂਕਿ ਨੌਕਰ ਨੇ ਆਪਣੇ ਮਾਲਕ ਤੋਂ ਹੀ ਸਭ ਕੁਛ ਮੰਗਣਾ। ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ, ਮੈਂ ਤੁਹਾਡੇ ਦਰ ਦਾ ਨੌਕਰ ਹਾਂ, ਤੁਹਾਡੇ ਘਰ ਦਾ ਗੁਲਾਮ ਹਾਂ ਤੇ ਕਿਰਪਾ ਕਰਕੇ ਮੈਨੂੰ ਨਾਮ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਏ ਨਾਮ ਦਿਓ ਨਾਨਕ ਦਰ ਸਰੀਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।